ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੂਖਨ ਆਰ ਜਾ ਘਟੈ, ਸੰਤ ਕੈ ਦੂਖਨ ਜਮਤੇ ਨਹੀਂ ਛੁਟੈ। ਸੰਤ ਕੈ ਦੂਖਨ ਸੁਖ ਸਭ ਜਾਏ, ਸੰਤ ਕੈ ਦੂਖਨ ਨਰਕ ਮਹਿ ਪਾਏ। ਸੰਤ ਕੈ ਦੂਖਨ ਮਤ ਹੋਏ ਮਲੀਨ, ਸੰਤ ਕੈ ਦੂਖਨ ਸੋਭਾ ਤੇ ਹੀਨ। ਸੰਤ ਕੇ ਹਤੇ ਕੋ ਰਖੈ ਨਾ ਕੋਇ, ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵੀ ਚਾਰ ਸੰਗਤਾਂ ਸਰਵਣ ਕਰ ਰਹੇ ਹੋ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਮਹਾਨ ਪਰਉਪਕਾਰ ਕੀਤੇ ਅਤੇ ਬੇਅੰਤ ਬਾਣੀ ਵੀ ਉਚਾਰਨ ਕੀਤੀ, ਉੱਥੇ ਉਸਦੇ ਨਾਲ ਨਾਲ ਇੱਕ ਵਿਸ਼ੇਸ਼ ਬਾਣੀ ਵੀ ਗੁਰੂ ਮਹਾਰਾਜ ਨੇ ਉਚਾਰਨ ਕੀਤੀ, ਜਿਸ ਦਾ ਨਾਮ ਵੀ ਸਤਿਗੁਰੂ ਮਹਾਰਾਜ ਨੇ ਆਪ ਰੱਖਿਆ ਹੈ। ਉਹ ਬਾਣੀ ਹੈ ਸੁਖਮਨੀ ਸਾਹਿਬ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਆਪ ਸੰਗਤਾਂ ਉਹ ਸੁਖਮਨੀ ਸਾਹਿਬ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਇਸ ਪਾਵਨ ਬਾਣੀ ਦੇ 24,000 ਅੱਖਰ ਹਨ, 24,000 ਹੀ ਸੁਆਸ 24 ਘੰਟਿਆਂ ਦੇ ਵਿੱਚ ਹਰ ਮਨੁੱਖ ਲੈਂਦਾ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਪਾਠ ਕਰ ਲਵੇ ਜਾਂ ਸ਼ਰਧਾ ਭਾਵਨਾ ਦੇ ਨਾਲ ਸੁਣ ਵੀ ਲਵੇ, ਉਹਦੇ 24,000 ਸੁਆਸ ਸਫਲ ਹੋ ਜਾਂਦੇ ਹਨ। ਇਹ ਸੁਆਸ ਨੂੰ ਸਫਲ ਕਰਨ ਵਾਲੀ ਸਤਿਗੁਰੂ ਦੀ ਬਾਣੀ ਹੈ। ਜਿਹੜੇ ਗੁਰਸਿੱਖ ਮਾਈ ਭਾਈ ਰੋਜ਼ਾਨਾ ਇਸ ਦਾ ਪਾਠ ਕਰਦੇ ਹਨ, ਉਹਨਾਂ ਨੂੰ ਸਤਿਗੁਰੂ ਸਾਰੇ ਸੁੱਖ ਵੀ ਪ੍ਰਦਾਨ ਕਰਦੇ ਹਨ, ਕਿਉਂਕਿ ਇਸ ਬਾਣੀ ਦਾ ਨਾਮ ਹੀ ਸੁਖਮਨੀ ਹੈ, ਸੁਖਾਂ ਦੀ ਮਣੀ ਹੈ। ਮਨਾਂ ਨੂੰ ਸੁੱਖ ਦੇਣ ਵਾਲੀ ਇਹ ਬਾਣੀ ਹੈ। ਇਸ ਬਾਣੀ ਦੀਆਂ 24 ਅਸ਼ਟਪਦੀਆਂ ਸਤਿਗੁਰੂ ਨੇ ਲਿਖੀਆਂ ਹਨ। 12 ਤੱਕ ਆਪ ਸੰਗਤਾਂ ਪਾਵਨ ਬਾਣੀ ਦੀ ਅਸ਼ਟਪਦੀਆਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਇੱਥੇ ਸੁਖਮਨੀ ਬਾਣੀ ਦਾ ਜਿਹੜਾ ਪੂਰਬਾਰਧ ਭਾਗ ਸੀ ਇੱਥੇ ਸੰਪੂਰਨ ਹੋਇਆ, ਅੱਗੇ ਉਤਰਾਰਧ ਭਾਗ ਦੂਸਰਾ ਅੱਧਾ ਭਾਗ ਉਹ ਅੱਗੇ ਆਰੰਭ ਹੋਣ ਲੱਗਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਅਸੀਂ ਇਤਿਹਾਸ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਗੁਰੂ ਨਾਨਕ ਕਾਲ ਤੋਂ ਲੈ ਕੇ ਹੀ ਕਈ ਐਸੇ ਗੁਰੂ ਘਰ ਦੇ ਨਿੰਦਕ ਹੋਏ ਹਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਭੂਤਨਾ, ਬੈਤਾਲ, ਹੋਰ ਕਈ ਸ਼ਬਦਾਂ ਦੇ ਨਾਲ ਉਹਨਾਂ ਨੂੰ ਸੰਬੋਧਨ ਕਰਦੇ ਰਹੇ। ਕੋਈ ਆਖੈ ਭੂਤਨਾ ਕੋ ਕਹਿ ਵਿਚਾਰਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਕਈਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੁਰਾਹੀਆ ਵੀ ਕਿਹਾ ਹੈ। ਦੁਨੀਆਂ ਵਿੱਚ ਇੱਕ ਪਾਸੇ ਧਰਮੀ ਮਹਾਂਪੁਰਖ ਸੰਸਾਰ ਵਿੱਚ ਆਉਂਦੇ ਹਨ, ਦੂਜੇ ਪਾਸੇ ਜਿਹੜੇ ਉਹਨਾਂ ਦੇ ਦੁਖੀ ਨੇ, ਉਹਨਾਂ ਦੇ ਨਿੰਦਕ ਹਨ, ਉਹ ਵੀ ਜਦ ਤੋਂ ਸੰਸਾਰ ਬਣਿਆ ਨਾਲ ਹੀ ਚਲੇ ਆਉਂਦੇ ਹਨ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਤਾਂ ਇਸ ਗੱਲ ਦਾ ਪਤਾ ਲੱਗਦਾ ਹੈ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਹਰ ਮਹਾਂਪੁਰਖ ਦੀ ਨਿੰਦਿਆ ਵੀ ਸੰਸਾਰ ਦੇ ਵਿੱਚ ਕਰਨ ਵਾਲੇ ਲੋਕ ਪੈਦਾ ਹੁੰਦੇ ਰਹੇ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਉਸ ਵੇਲੇ ਵੀ ਕੁਝ ਈਰਖਾਲੂ ਬ੍ਰਾਹਮਣ ਲੋਕਾਂ ਨੇ ਅਕਬਰ ਪਾਤਸ਼ਾਹ ਦੇ ਪਾਸ ਜਾ ਕੇ ਝੂਠੀਆਂ ਸ਼ਿਕਾਇਤਾਂ ਕੀਤੀਆਂ। ਇੱਕ ਖਡੂਰ ਦੇ ਵਿੱਚ ਵੀ ਤਪਾ ਸੀ, ਉਸ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਪੁੱਜ ਕੇ ਈਰਖਾ ਕੀਤੀ। ਇੱਥੋਂ ਤੱਕ ਇੱਕ ਵਾਰੀ ਆਪਣੇ ਚੇਲਿਆਂ ਚਾਟੜਿਆਂ ਨੂੰ ਕਹਿ ਕੇ ਗੁਰੂ ਮਹਾਰਾਜ ਨੂੰ ਖਡੂਰ ਸਾਹਿਬ ਤੋਂ ਬਾਹਰ ਵੀ ਜਾਣ ਦੇ ਲਈ ਮਜਬੂਰ ਕੀਤਾ ਸੀ। ਇਹ ਐਸੇ ਕਈ ਦੁਖੀ ਬੰਦੇ ਹੋਏ ਨੇ ਜਿਨ੍ਹਾਂ ਨੇ ਮਹਾਂਪੁਰਖਾਂ ਦੇ ਨਾਲ ਵੀ, ਸਤਿਗੁਰੂ ਸਾਹਿਬਾਨ ਦੇ ਨਾਲ ਵੀ ਅਤੇ ਹੋਰ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਵੀ ਬਦਸਲੂਕੀ ਕੀਤੀ ਹੈ। ਅਤੇ ਫਿਰ ਜਦੋਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਉਸ ਵੇਲੇ ਵੀ ਗੁਰੂ ਕੇ ਨਿੰਦਕ ਉਹ ਵੀ ਬੜੀ ਭਾਰੀ ਸਤਿਗੁਰੂ ਦੀ ਨਿੰਦਿਆ ਕਰਦੇ ਰਹੇ। ਜਿਹੋ ਜਿਹਾ ਵਾਤਾਵਰਣ ਬਣਿਆ ਹੋਇਆ ਸੀ ਉਹਦੇ ਮੁਤਾਬਕ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿੱਥੇ ਆਪ ਬੇਅੰਤ ਬਾਣੀ ਉਚਾਰਨ ਕਰ ਰਹੇ ਹੋ ਉੱਥੇ ਇੱਕ ਐਸੀ ਵੀ ਰਚਨਾ ਕਰੋ ਜਿਹਦੇ ਨਾਲ ਜਿਹੜੇ ਨਿੰਦਕਾਂ ਨੂੰ ਵੀ ਕੁਛ ਨਸੀਹਤ ਮਿਲ ਸਕੇ, ਉਹ ਵੀ ਨਿੰਦਿਆ ਤੋਂ ਬਾਜ ਆ ਜਾਣ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਫੈਸਲਾ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਘੋਰ ਪਵਨ। ਨਿੰਦਿਆ ਤਾਂ ਕਿਸੇ ਦੀ ਵੀ ਚੰਗੀ ਨਹੀਂ ਹੈ, ਕਿਉਂ ਅਣਹੋਆ ਅਣਹੁੰਦਾ ਪਾਰ ਨਿੰਦਕ ਸਿਰ ਧਰਾ, ਜਿਹੜਾ ਨਿੰਦਕ ਹੈ ਉਹ ਅਣਹੋਇਆ ਪਾਰ, ਭਾਵ ਆਪਣਾ ਪਾਰ ਨਹੀਂ ਦੂਜਿਆਂ ਦਾ ਪਾਰ ਆਪਣੇ ਸਿਰ ਉੱਤੇ ਚੁੱਕਦਾ ਹੈ। ਇਸ ਲਈ ਨਿੰਦਿਆ ਨਹੀਂ ਕਰਨੀ ਚਾਹੀਦੀ, ਪਰ ਜਿਨ੍ਹਾਂ ਦਾ ਸੁਭਾਅ ਬਣਿਆ ਹੋਇਆ ਕੂੜਿਆਰੀ ਰੱਜਾ ਕੂੜ ਜੋ ਬਿਸਟਾ ਕਾਗ ਖਾਵੇ, ਜਿਵੇਂ ਕਾਂ ਗੰਦਗੀ ਖਾ ਕੇ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਨਿੰਦਕ ਲੋਕ ਨਿੰਦਿਆ ਕਰਕੇ ਉਹ ਪ੍ਰਸੰਨ ਹੁੰਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨਿੰਦਕਾਂ ਨੂੰ ਨਸੀਹਤ ਦੇਣ ਦੇ ਲਈ ਜੋ ਉਹਨਾਂ ਦਾ ਹਸ਼ਰ ਹੁੰਦਾ ਹੈ ਜਾਂ ਜਿਸ ਤਰੀਕੇ ਨਾਲ ਉਹਨਾਂ ਦਾ ਭਲਾ ਵੀ ਹੋ ਸਕਦਾ ਹੈ ਉਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਸਲੋਕ ਦੀ ਅਸ਼ਟਪਦੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਜਨ, ਜਿਹੜਾ ਪੁਰਸ਼ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ ਹੈ, ਸੋ ਜਨ ਉਦਰਨ ਹਾਰ, ਉਹ ਬਈ ਉਦਰਨ ਵਾਲਾ ਬਣ ਜਾਂਦਾ। ਇਹਦਾ ਮਤਲਬ ਇਹ ਹੈ ਮਹਾਂਪੁਰਖ ਐਸੇ ਪਰਉਪਕਾਰੀ ਹੁੰਦੇ ਨੇ। ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਆ ਜਾਵੇ ਉਹ ਉਸਦਾ ਵੀ ਭਲਾ ਕਰ ਦਿੰਦੇ ਨੇ, ਉਸਦਾ ਵੀ ਪਾਰੋ ਤਾਰਾ ਕਰ ਦਿੰਦੇ ਹਨ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਮੰਝ ਦੇ ਲਈ ਇਹ ਬਚਨ ਆਖੇ ਸਨ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਮੰਝ ਤੂੰ ਅੱਜ ਤੋਂ ਗੁਰੂ ਕਾ ਜਹਾਜ਼ ਬਣ ਗਏ। ਜਹਾਜ਼ ਆਪ ਵੀ ਪਾਰ ਹੋ ਜਾਂਦਾ, ਦੂਜਿਆਂ ਨੂੰ ਵੀ ਪਾਰ ਕਰ ਦਿੰਦਾ ਹੈ। ਜਹਾਜ਼ ਦੇ ਉੱਤੇ ਇੱਥੋਂ ਤੱਕ ਪਸ਼ੂ ਪੰਛੀ ਵੀ, ਲੋਹਾ ਵੀ, ਪੱਥਰ ਵੀ ਪਾਰ ਹੋ ਜਾਂਦੇ ਨੇ। ਇਸ ਲਈ ਮਹਾਂਪੁਰਖਾਂ ਦੀ ਸੰਗਤ ਇੱਕ ਜਹਾਜ਼ ਵਰਗੀ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸੰਤ ਸਾਰਨ ਜੋ ਜਨ ਪਰੈ। ਜਿਹੜਾ ਜਨ ਪੁਰਸ਼ ਐਸੇ ਨਾਮ ਜਪਣ ਵਾਲੇ ਪਰਉਪਕਾਰੀ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ। ਪੂਰਨ ਸੰਤ ਦੀ ਡੈਫੀਨੇਸ਼ਨ ਸਤਿਗੁਰੂ ਨੇ ਇਹ ਲਿਖੀ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਐਸੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹ ਜਨ ਉਧਰਨ ਵਾਲਾ ਬਣ ਜਾਂਦਾ ਹੈ।
ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ।
ਲਓ ਹੁਣ ਦੂਜੇ ਪਾਸੇ ਸਤਿਗੁਰੂ ਕਹਿੰਦੇ ਨੇ, ਭਾਈ ਜਿਹੜਾ ਐਸੇ ਪਰਉਪਕਾਰੀ ਭਗਤੀ ਕਰਨ ਵਾਲੇ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਹੈ, ਬਹੁਰ ਬਹੁਰ ਅਵਤਾਰ, ਉਸ ਨੂੰ ਮੁੜ ਮੁੜ ਕੇ ਅਵਤਾਰ ਦਾ ਅਰਥ ਹੈ ਇਸ ਸੰਸਾਰ ਦੇ ਵਿੱਚ ਅਨੇਕਾਂ ਜੂਨਾਂ ਦੇ ਵਿੱਚ ਉਤਰਨਾ ਪੈਂਦਾ ਹੈ। ਅਵਤਾਰ ਦਾ ਅਰਥ ਉਤਰਨਾ ਹੈ। ਇਹ ਸੰਸਕ੍ਰਿਤ ਦਾ ਸ਼ਬਦ ਹੈ ਅਵਤਰਣਮ, ਜਿਸ ਦਾ ਅਰਥ ਹੁੰਦਾ ਉਤਰਨਾ, ਪ੍ਰਗਟ ਹੋਣਾ, ਜਨਮ ਲੈਣਾ। ਇਸੇ ਲਈ ਇਹ ਸ਼ਬਦ ਦਾ ਇੱਥੇ ਭਾਵ ਅਰਥ ਇਹੀ ਗ੍ਰਹਿਣ ਕਰਨਾ ਹੈ ਕਿ ਉਹਨਾਂ ਨੂੰ ਬਾਰ ਬਾਰ ਸੰਸਾਰ ਦੇ ਵਿੱਚ ਅਵਤਾਰ ਦਾ ਅਰਥ ਹੈ ਆਉਣਾ ਪੈਂਦਾ ਹੈ।
ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਲੋਕ ਅਣਹੋਈ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਹਨ ਜਾਂ ਉਹਨਾਂ ਤੇ ਝੂਠੇ ਦੋਸ਼ ਆਰੋਪਦੇ ਨੇ ਤੇ ਜਾਂ ਉਹਨਾਂ ਦਾ ਦਿਲ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਦਾ ਹਸ਼ਰ ਕੀ ਹੁੰਦਾ ਹੈ? ਹਜ਼ੂਰ ਕਹਿੰਦੇ, ਸੰਤ ਕਹਿ ਦੁਖਨ ਆਰ ਜਾ ਘਟੈ। ਜਿਹੜਾ ਸੰਤਾਂ ਦੇ ਨਾਲ ਦੁਖਨ ਦਾ ਅਰਥ ਹੈ ਦੂਸ਼ਣਾ ਕਰਦਾ ਹੈ, ਭਾਵ ਦਿਲੋਂ ਈਰਖਾ ਕਰਦਾ ਹੈ, ਅਥਵਾ ਜੋ ਸੰਤਾਂ ਮਹਾਂਪੁਰਖਾਂ ਤੇ ਝੂਠੇ ਦੋਸ਼ ਆਰੋਪਦਾ ਹੈ। ਤੀਸਰਾ ਇਹਦੇ ਵਿੱਚ ਇਹ ਵੀ ਭਾਵ ਹੈ ਜਿਹੜਾ ਉਹਨਾਂ ਮਹਾਂਪੁਰਖਾਂ ਦੇ ਦਿਲ ਨੂੰ ਦਿਖਾਉਂਦਾ ਹੈ, ਆਰ ਜਾ ਘਟੈ, ਉਹਦੀ ਉਮਰ ਘੱਟ ਜਾਂਦੀ ਹੈ। ਜਿਹੜਾ ਮਹਾਂਪੁਰਖਾਂ ਨੂੰ ਬਿਲਾ ਵਜ੍ਹਾ ਤੰਗ ਕਰਦਾ ਹੈ, ਪਰੇਸ਼ਾਨ ਕਰਦਾ ਹੈ, ਉਹਨਾਂ ਦੀ ਆਤਮਾ ਨੂੰ ਦਿਖਾਉਂਦਾ ਹੈ, ਉਹਦੀ ਉਮਰ ਘੱਟ ਜਾਂਦੀ ਹੈ।
ਸੰਤ ਕੈ ਦੁਖਨ ਜਮਤੇ ਨਹੀਂ ਛੁਟੈ।
ਲਓ ਭਾਈ, ਜਿਹੜਾ ਸੰਤਾਂ ਦਾ ਦੁਖੀ ਝੂਠੇ ਮਹਾਂਪੁਰਖਾਂ ਤੇ ਦੋਸ਼ ਆਰੋਪਦਾ ਹੈ ਜਾਂ ਉਹਨਾਂ ਦੀ ਨਿੰਦਿਆ ਕਰਦਾ ਹੈ ਤੇ ਜਾਂ ਉਹਨਾਂ ਦੇ ਦਿਲ ਨੂੰ ਦਿਖਾਉਣ ਵਾਲੀ ਕੋਈ ਗੱਲ ਕਰਦਾ ਹੈ, ਜਮਤੇ ਨਹੀਂ ਛੁਟੈ, ਉਹ ਕਦੇ ਜਮਾਂ ਤੋਂ ਵੀ ਨਹੀਂ ਛੁੱਟ ਸਕਦਾ।
ਸੰਤ ਕੈ ਦੁਖਨ ਸੁਖ ਸਭ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਤਾਂ ਦੀ ਨਿੰਦਿਆ ਕਰਕੇ, ਸੰਤਾਂ ਦੇ ਉੱਤੇ ਝੂਠੇ ਦੋਸ਼ ਆਰੋਪਣ ਕਰਕੇ, ਉਹਨਾਂ ਸੰਤਾਂ ਦਾ ਦਿਲ ਦਿਖਾਉਣ ਦੇ ਨਾਲ ਸੁਖ ਸਭ ਜਾਏ, ਸਾਰਾ ਸੁਖ ਵੀ ਚੱਲਿਆ ਜਾਂਦਾ ਹੈ।
ਸੰਤ ਕੈ ਦੁਖਨ ਨਰਕ ਮਹਿ ਪਾਏ।
ਲੋ ਵੀ ਮਹਾਂਪੁਰਖਾਂ ਦੀ ਨਿੰਦਿਆ ਕਰਕੇ ਤਾਂ ਨਰਕ ਮੈਂ ਪਾਏ, ਇਸ ਜੀਵ ਨੂੰ ਪਾਪੀ ਨੂੰ ਨਰਕਾਂ ਦੇ ਵਿੱਚ ਜਾ ਕੇ ਪੈਣਾ ਪੈਂਦਾ ਹੈ।
ਸੰਤ ਕੈ ਦੁਖਨ ਮਤ ਹੋਏ ਮਲੀਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਦੀ ਨਿੰਦਿਆ ਕਰਕੇ, ਦੁਖਨ ਦਾ ਅਰਥ ਨਿੰਦਿਆ ਵੀ ਹੈ, ਦੂਸਰਾ ਦਿਲ ਦਿਖਾਉਣ ਦੀ ਗੱਲ ਵੀ ਹੈ, ਤੀਸਰਾ ਝੂਠੇ ਦੋਸ਼ ਆਰੋਪਣ ਦੀ ਵੀ ਗੱਲ ਇਹਦੇ ਵਿੱਚ ਆਉਂਦੀ ਹੈ। ਸੰਤ ਕੈ ਦੁਖਨ ਮਤ ਹੋਏ ਮਲੀਨ। ਸਤਿਗੁਰੂ ਕਹਿੰਦੇ ਨੇ, ਸੰਤਾਂ ਦੀ ਨਿੰਦਿਆ ਕਰਕੇ ਜਿਹੜੀ ਸਾਡੀ ਬੁੱਧੀ ਹੈ ਉਹ ਵੀ ਮਲੀਨ ਹੋ ਜਾਂਦੀ ਹੈ, ਕਿਉਂਕਿ ਸਾਡੀ ਬੁੱਧੀ ਇਸ ਤਰ੍ਹਾਂ ਹੈ ਜਿਵੇਂ ਕੋਈ ਲੈਂਪ ਦੀ ਚਿਮਨੀ ਹੋਵੇ ਅਤੇ ਜਦੋਂ ਉਸ ਲੈਂਪ ਦੇ ਵਿੱਚ ਆਪਾਂ ਕੋਈ ਮਿੱਟੀ ਦਾ ਤੇਲ ਬਾਲਦੇ ਹਾਂ ਅਤੇ ਉਹਦੇ ਨਾਲ ਚਿਮਨੀ ਨੂੰ ਕਾਲਸ ਲੱਗਦੀ ਹੈ, ਜੇ ਤਾਂ ਉਸਨੂੰ ਸਾਫ਼ ਕਰਦੇ ਰਹੀਏ ਫਿਰ ਤਾਂ ਚਾਨਣ ਬਾਹਰ ਆਉਂਦਾ ਹੈ ਅਤੇ ਨਹੀਂ ਤਾਂ ਫਿਰ ਕਈ ਵਾਰੀ ਇੰਨੀ ਕਾਲਸ ਚਿਮਨੀ ਨੂੰ ਲੱਗ ਜਾਂਦੀ ਹੈ ਅਤੇ ਉਹ ਜਿਹੜੀ ਲਾਟ ਹੈ ਉਹ ਉਹਦੇ ਅੰਦਰ ਅੰਦਰ ਹੀ ਰਹਿੰਦੀ ਹੈ, ਬਾਹਰ ਨਹੀਂ ਆ ਸਕਦੀ। ਇਸੇ ਤਰ੍ਹਾਂ ਜਿਹੜੇ ਸੰਤਾਂ ਦੇ ਦੁਖੀ ਹਨ, ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਦੀ ਬੁੱਧੀ ਵੀ ਮਲੀਨ ਹੋ ਜਾਂਦੀ ਹੈ, ਜਿਹੜੀ ਚੇਤਨ ਸੱਤਾ ਦਾ ਗਿਆਨ ਦਾ ਪ੍ਰਕਾਸ਼ ਬਾਹਰ ਨਹੀਂ ਆ ਸਕਦਾ।
ਸੰਤ ਕੈ ਦੁਖਨ ਸੋਭਾ ਤੇ ਹੀਨ,
ਲੋ ਸੰਤਾਂ ਦੀ ਨਿੰਦਿਆ ਕਰਕੇ ਤੇ ਸੰਤਾਂ ਦੇ ਉੱਤੇ ਝੂਠੇ ਦੋਸ਼ ਆਰੋਪਣ ਕਰਕੇ ਅਥਵਾ ਉਹਨਾਂ ਮਹਾਂਪੁਰਖਾਂ ਦਾ ਦਿਲ ਦਿਖਾਉਣ ਦੇ ਨਾਲ ਸੋਭਾ ਤੇ ਹੀਨ, ਭਾਈ ਆਦਮੀ ਇਹ ਜੀਵ ਸੋਭਾ ਤੋਂ ਵੀ ਹੀਣਾ ਹੋ ਜਾਂਦਾ, ਭਾਵ ਜਿਹੜੀ ਮਾੜੀ ਮੋਟੀ ਦੁਨੀਆਂ ਵਿੱਚ ਉਹਦੀ ਸ਼ੋਹਰਤ ਹੁੰਦੀ ਹੈ ਉਹ ਵੀ ਬਦਨਾਮੀ ਦੇ ਵਿੱਚ ਬਦਲ ਜਾਂਦੀ ਹੈ।
ਸੰਤ ਕੇ ਹਤੇ ਕੋ ਰੱਖੈ ਨਾ ਕੋਏ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਸੰਤਾਂ ਦਾ ਮਾਰਿਆ ਹੋਵੇ, ਸੰਤਾਂ ਦਾ ਸਰਾਫਿਆ ਹੋਵੇ, ਸੰਤਾਂ ਦਾ ਧੱਕਿਆ ਹੋਵੇ, ਉਹਨੂੰ ਫਿਰ ਕੋਈ ਵੀ ਨਹੀਂ ਰੱਖਦਾ। ਜਿਵੇਂ ਗੋਇੰਦਵਾਲ ਸਾਹਿਬ ਦੇ ਅੰਦਰ ਜਿਹੜਾ ਗੋਂਦੇ ਦਾ ਪੁੱਤਰ ਸੀ ਤੇ ਗੋਂਦੇ ਦਾ ਭਤੀਜਾ ਸੀ, ਉਹਨਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਖਿਲਾਫ ਅਕਬਰ ਪਾਤਸ਼ਾਹ ਦੇ ਪਾਸ ਦਿੱਲੀ ਫਰਿਆਦ ਕੀਤੀ, ਪਰ ਉੱਥੇ ਵਜ਼ੀਰ ਖਾਂ ਨੇ ਸਾਰੀ ਗੱਲ ਬਾਦਸ਼ਾਹ ਨੂੰ ਸਮਝਾ ਦਿੱਤੀ। ਕਹਿਣ ਲੱਗਾ ਵੀ ਗੁਰੂ ਮਹਾਰਾਜ ਤੇ ਮਹਾਨ ਪਰਉਪਕਾਰੀ ਨੇ, ਪਰ ਇਹ ਉਹਨਾਂ ਦੇ ਨਾਲ ਅਣਹੋਈ ਈਰਖਾ ਕਰ ਰਹੇ ਨੇ, ਤੇ ਉਸ ਵੇਲੇ ਬਾਦਸ਼ਾਹ ਨੇ ਇਹਨਾਂ ਨੂੰ ਧੱਕੇ ਮਾਰੇ, ਮੂੰਹ ਕਾਲਾ ਕੀਤਾ, ਬੇਇੱਜ਼ਤੀ ਹੋਈ। ਜਦੋਂ ਵਾਪਸ ਮੁੜ ਕੇ ਘਰ ਆਏ, ਪਿੰਡ ਵਾਲਿਆਂ ਨੇ ਵੀ ਘਰੇ ਨਾ ਵੜਨ ਦਿੱਤਾ। ਇਸ ਢੰਗ ਦੇ ਨਾਲ ਭਾਈ ਜਿਹੜਾ ਸੰਤਾਂ ਦਾ ਮਾਰਿਆ ਹੁੰਦਾ ਹੈ, ਸੰਤਾਂ ਦਾ ਸਰਾਫਿਆ ਹੁੰਦਾ ਹੈ, ਉਹਨੂੰ ਫਿਰ ਕੋਈ ਰੱਖਦਾ ਵੀ ਨਹੀਂ ਹੈ।
ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਸੰਤਾਂ ਦੀ ਨਿੰਦਿਆ ਕਰਕੇ ਤੇ ਮਨੁੱਖ ਥਾਨ ਭ੍ਰਸ਼ਟ ਹੋਏ, ਥਾਨ ਭ੍ਰਸ਼ਟ ਹੋ ਜਾਂਦਾ। ਇਹਦਾ ਮਤਲਬ ਇਹ ਹੈ ਵੀ ਜਿਹੜੀ ਥਾਂ ਤੇ ਵੀ ਸੰਤਾਂ ਦਾ ਨਿੰਦਕ ਬਹਿੰਦਾ ਹੈ ਉਹ ਥਾਂ ਵੀ ਭ੍ਰਸ਼ਟ ਹੋ ਜਾਂਦਾ, ਉਹ ਧਰਤੀ ਵੀ ਅਪਵਿੱਤਰ ਹੋ ਜਾਂਦੀ ਹੈ। ਦੂਸਰਾ ਇਹਦਾ ਅਰਥ ਇਹ ਵੀ ਹੈ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੈ, ਸੰਤਾਂ ਦੇ ਉੱਤੇ ਝੂਠੇ ਦੋਸ਼ ਆਰੋਪਦਾ ਹੈ, ਉਹਦਾ ਹਿਰਦਾ ਰੂਪੀ ਅਸਥਾਨ ਵੀ ਭ੍ਰਸ਼ਟ ਹੋ ਜਾਂਦਾ, ਉਹਦੇ ਵਿੱਚ ਪਾਪ ਤੇ ਵਿਕਾਰ ਆ ਕੇ ਬੈਠ ਜਾਂਦੇ ਹਨ।
ਸੰਤ ਕਿਰਪਾਲ ਕਿਰਪਾ ਜੇ ਕਰੈ,
ਲੋ ਹੁਣ ਉਹਨਾਂ ਦੇ ਬਖਸ਼ੇ ਜਾਣ ਦਾ ਵੀ ਤਰੀਕਾ ਗੁਰੂ ਮਹਾਰਾਜ ਦੱਸਦੇ ਹਨ ਵੀ ਸੰਤ ਬੜੇ ਦਿਆਲੂ ਕਿਰਪਾਲੂ ਨੇ ਤੇ ਹੁੰਦੇ ਵੀ ਨਿਰਵੈਰ ਨੇ। ਜੇ ਉਹ ਕਿਰਪਾ ਦੇ ਘਰ ਸੰਤ ਕਿਰਪਾਲ ਕਿਰਪਾ ਜੇ ਕਰੈ, ਜੇ ਕਿਰਪਾ ਦੇ ਘਰ ਸੰਤ ਵੀ ਉਸ ਪਾਪੀ ਤੇ ਵੀ ਉਸ ਨਿੰਦਕ ਤੇ ਵੀ ਕਿਰਪਾ ਕਰ ਦੇਣ, ਅਥਵਾ ਇੱਕ ਬਚਨ ਦੇ ਵਿੱਚ ਵੀ ਇਹਦਾ ਅਰਥ ਕੀਤਾ ਜਾਂਦਾ ਹੈ ਸੰਤ ਕਿਰਪਾਲ ਕਿਰਪਾ ਜੇ ਕਰੈ, ਜੇ ਕਿਰਪਾਲੂ ਸੰਤ ਉਸ ਨਿੰਦਕ ਤੇ ਵੀ ਕਿਰਪਾ ਕਰ ਦੇਵੇ।
ਨਾਨਕ ਸੰਤ ਸੰਗ ਨਿੰਦਕ ਪੀ ਤਰੈ,
ਵੀ ਐਸਾ ਜਿਹੜਾ ਨਿੰਦਕ ਹੈ ਉਹ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਤਰ ਸਕਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਸੰਤਾਂ ਦਾ ਨਿੰਦਕ ਹੈ, ਸੰਤਾਂ ਦਾ ਦੁਰਕਾਰਿਆ ਹੋਇਆ ਹੈ, ਤੇ ਜੇ ਉਹ ਮੁੜ ਕੇ ਉਹਨਾਂ ਦੀ ਆ ਕੇ ਸ਼ਰਨ ਵਿੱਚ ਪੈ ਜਾਵੇ ਤੇ ਫਿਰ ਉਹਦਾ ਵੀ ਭਲਾ ਹੋ ਸਕਦਾ ਹੈ। ਜਿਵੇਂ ਪੰਜਵੇਂ ਪਾਤਸ਼ਾਹ ਦੇ ਸਮੇਂ ਹੀ ਇਤਿਹਾਸਕ ਪ੍ਰਸੰਗ ਆਉਂਦਾ ਹੈ, ਜਿਹੜੇ ਗੁਰੂ ਘਰ ਦੇ ਰਬਾਬੀ ਸਨ ਸੱਤਾ ਤੇ ਬਲਵੰਡਾ, ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਖਿਲਾਫ਼ ਹੋ ਗਏ, ਗੁਰੂ ਘਰ ਦੀ ਬਦਨਾਮੀ ਕਰਨ ਲੱਗੇ। ਇੱਥੋਂ ਤੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਵੀ ਇਹਨਾਂ ਨੇ ਅਵਗਿਆ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੂੰਹੋਂ ਬਚਨ ਨਿਕਲੇ ਬਈ ਤੁਸੀਂ ਤਾਂ ਗੁਰੂ ਦਾ ਤਾਨ ਖਾ ਕੇ ਫਿੱਟ ਗਏ ਹੋ, ਤੁਸੀਂ ਇਹੋ ਜਿਹੇ ਤੁਸੀਂ ਗੁਰੂ ਮਹਾਰਾਜ ਦੇ ਲਈ ਵੀ ਨਿੰਦਿਆ ਦੇ ਬਚਨ ਬੋਲਦੇ ਹੋ, ਜਾਓ ਹੁਣ ਤੁਹਾਨੂੰ ਕੋਈ ਮੂੰਹ ਨਹੀਂ ਲਾਵੇਗਾ। ਇਉਂ ਕਹਿ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਫਿਰ ਪ੍ਰਿਥੀਏ ਨੇ ਉਹਨਾਂ ਨੂੰ ਰੱਖ ਲਿਆ, ਕਿਉਂਕਿ ਪ੍ਰਿਥੀਆ ਗੁਰੂ ਮਹਾਰਾਜ ਦਾ ਨਿੰਦਕ ਸੀ। ਪਰ ਕਹਿੰਦੇ ਨੇ ਜਿਹੜੇ ਹੁਣ ਗੁਰੂ ਦੇ ਬਚਨਾਂ ਦੇ ਤੀਰ ਨਿਕਲੇ ਸਨ ਤੇ ਵੀ ਇਹ ਤਾਂ ਫਿੱਟ ਗਏ ਨੇ, ਉਸ ਦਾ ਨਤੀਜਾ ਇਹ ਹੋਇਆ ਇਹਨਾਂ ਦੇ ਸਰੀਰ ਉੱਤੇ ਕੋੜ ਚੱਲ ਗਿਆ ਤੇ ਸਰੀਰ ਫਿੱਟ ਗਏ, ਥਾਂ ਥਾਂ ਤੇ ਜ਼ਖਮ ਤੇ ਲਹੂ ਪੂੰ ਪਾਕ ਸਿਮਣ ਲੱਗ ਪਿਆ। ਹੁਣ ਇਹਨਾਂ ਨੂੰ ਕੋਈ ਕੋਲੇ ਨਾ ਖੜਨ ਦੇਵੇ, ਪ੍ਰਿਥੀਏ ਨੇ ਵੀ ਇਹਨਾਂ ਨੂੰ ਕੱਢ ਦਿੱਤਾ ਤੇ ਫਿਰ ਸੋਚਣ ਲੱਗੇ ਵੀ ਹੁਣ ਕਰੀਏ ਕੀ। ਤਾਂ ਉਸ ਵੇਲੇ ਜਿਹੜੇ ਸਿੱਖ ਦੇ ਘਰ ਜਾਣ ਤੇ ਉਹੀ ਬੂਹੇ ਬੰਦ ਕਰ ਲਵੇ, ਕੋਈ ਇਹਨਾਂ ਨੂੰ ਮੂੰਹ ਹੀ ਨਾ ਲਾਵੇ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਇਹਨਾਂ ਸੰਤ ਕੇ ਹਤੇ ਕੋ ਰੱਖੇ ਨਾ ਕੋਈ। ਆਖਰ ਇਹਨਾਂ ਨੇ ਸੁਣਿਆ ਕਿ ਭਾਈ ਲੱਦਾ ਗੁਰਸਿੱਖ ਹੈ, ਉਹ ਬੜਾ ਪਰਉਪਕਾਰੀ ਹੈ ਤੇ ਲਾਹੌਰ ਵਿੱਚ ਰਹਿੰਦਾ, ਇਹ ਉਸਦੇ ਪਾਸ ਗਏ ਤੇ ਜਦੋਂ ਉਹਦੇ ਪਾਸ ਗਏ ਪਹਿਲਾਂ ਉਹਨੇ ਵੀ ਦੇਖਿਆ ਵੀ ਇਹ ਗੁਰੂ ਦੇ ਦੁਰਕਾਰੇ ਆਉਂਦੇ ਨੇ ਤੇ ਉਹਨੇ ਵੀ ਦਰਵਾਜ਼ੇ ਬੰਦ ਕਰ ਲਏ। ਪਰ ਇਹਨਾਂ ਨੇ ਉਹਦੇ ਦਰਵਾਜ਼ੇ ਦੇ ਅੱਗੇ ਬੈਠ ਕੇ ਤੇ ਬੜੇ ਮਿੰਨਤਾਂ ਤਰਲੇ ਕੀਤੇ, ਰੋਏ ਕੁਰਲਾਏ, ਕਹਿਣ ਲੱਗੇ ਤੂੰ ਸਾਨੂੰ ਬਖਸ਼ਾ ਸਕਦਾ, ਤੇਰਾ ਨਾਂ ਪਰਉਪਕਾਰੀ ਹੈ, ਤੂੰ ਸਾਡਾ ਭਲਾ ਕਰਵਾ ਸਕਦਾ। ਤੇ ਅੱਗੋਂ ਭਾਈ ਲੱਦਾ ਕਹਿਣ ਲੱਗਾ ਵੀ ਗੁਰੂ ਦੇ ਬਚਨ ਨੇ ਜਿਹੜਾ ਇਹਨਾਂ ਦੀ ਸਿਫਾਰਿਸ਼ ਵੀ ਲੈ ਕੇ ਆਇਆ ਉਹਦਾ ਮੂੰਹ ਕਾਲਾ ਕੀਤਾ ਜਾਵੇਗਾ, ਹੁਣ ਦੱਸੋ ਮੈਂ ਕੀ ਕਰ ਸਕਦਾ ਹਾਂ। ਉਹ ਕਹਿਣ ਲੱਗੇ ਚਾਹੇ ਕੁਝ ਵੀ ਹੈ, ਤੂੰ ਹੀ ਸਾਨੂੰ ਬਖਸ਼ਾ ਸਕਦੇ। ਤੇ ਫਿਰ ਭਾਈ ਲੱਦੇ ਦੇ ਮਨ ਵਿੱਚ ਤਰਸ ਆਇਆ। ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਉਣ ਤੋਂ ਪਹਿਲਾਂ ਹੀ ਉਸਨੇ ਆਪਣਾ ਮੂੰਹ ਕਾਲਾ ਕੀਤਾ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਇਹਨਾਂ ਨੂੰ ਬਖਸ਼ ਲਓ। ਠੀਕ ਹੈ, ਇਹਨਾਂ ਤੋਂ ਭੁੱਲ ਹੋ ਗਈ ਹੈ ਤੇ ਹੁਣ ਤੁਹਾਡੀ ਸ਼ਰਨ ਵਿੱਚ ਆਏ ਨੇ, ਸਤਿਗੁਰੂ ਸਦਾ ਦਇਆਲ ਹੈ। ਭਾਈ ਬਿਨ ਭਾਗਾਂ ਕਿਹਾ ਪਾਈਐ, ਏਕ ਨਦਰ ਕਰ ਵੇਖਿਆ ਸਭ ਉੱਪਰ ਜਿਹਾ ਪਾਓ ਤਿਹਾ ਫਲ ਪਾਈਐ, ਇਹਨਾਂ ਨੇ ਗੁਰੂ ਦੀ ਨਿੰਦਿਆ ਦਾ ਫਲ ਭੋਗ ਲਿਆ ਹੈ, ਹੁਣ ਕਿਰਪਾ ਕਰੋ ਬਖਸ਼ ਲਓ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲੱਦਾ ਜੀ, ਜੇ ਤੁਸੀਂ ਉਂਝ ਹੀ ਆ ਕੇ ਕਹਿ ਦਿੰਦੇ ਤੁਹਾਡੇ ਕਹਿਣ ਤੋਂ ਅਸੀਂ ਫਿਰ ਵੀ ਇਹਨਾਂ ਨੂੰ ਬਖਸ਼ ਦੇਣਾ ਸੀ, ਪਰ ਤੁਸਾਂ ਸੱਚਮੁੱਚ ਆਪਣਾ ਜੋ ਤਖਲਸ ਸੀ ਪਰਉਪਕਾਰੀ ਉਸ ਨੂੰ ਸਫਲ ਕੀਤਾ ਹੈ। ਤੁਸੀਂ ਆਪਣੀ ਸ਼ੋਹਰਤ ਦੀ, ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ, ਤੁਸੀਂ ਆਪਣਾ ਆਪ ਮੂੰਹ ਕਾਲਾ ਕਰਕੇ ਗੁਰੂ ਦੇ ਬਚਨਾਂ ਨੂੰ ਕਮਾਇਆ ਹੈ, ਇਸ ਲਈ ਅਸੀਂ ਇਹਨਾਂ ਨੂੰ ਅੱਜ ਬਖਸ਼ ਦਿੱਤਾ ਹੈ। ਅਤੇ ਫਿਰ ਸਤਿਗੁਰੂ ਕਹਿਣ ਲੱਗੇ, ਜਿਹੜੇ ਮੂੰਹ ਨਾਲ ਇਹਨਾਂ ਨੇ ਗੁਰੂ ਦੀ ਨਿੰਦਿਆ ਕੀਤੀ ਸੀ, ਹੁਣ ਸਿਫਤ ਕਰਨ। ਫਿਰ ਇਹਨਾਂ ਨੇ ਉਹ ਸੱਤੇ ਬਲਵੰਡੇ ਦੀ ਵਾਰ ਜਿਹੜੀ ਹੈ ਨਾ ਰਾਮਕਲੀ ਰਾਗ ਵਿੱਚ, ਉਹ ਗੁਰੂ ਦੀ ਮਹਿਮਾ ਦੇ ਵਿੱਚ ਉਚਾਰਨ ਕੀਤੀ, ਫਿਰ ਇਹ ਬਖਸ਼ੇ ਗਏ। ਇਉਂ ਹਜ਼ੂਰ ਕਹਿੰਦੇ ਨੇ ਬਈ ਸੰਤ ਸਤਿਗੁਰੂ ਅਤੇ ਮਹਾਂਪੁਰਖ ਦਿਆਲੂ ਕਿਰਪਾਲੂ ਹੁੰਦੇ ਨੇ, ਜੇ ਗੁਰੂ ਦਾ ਨਿੰਦਕ ਉਹਨਾਂ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ ਤੇ ਫਿਰ ਉਹ ਨਿੰਦਕ ਵੀ ਤਰ ਜਾਂਦਾ ਹੈ।
ਸੰਤ ਕੇ ਦੁਖਨ ਤੇ ਮੁਖ ਭਵੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਤ ਕੇ ਦੁਖਨ ਤੇ, ਇੱਥੇ ਆ ਕੇ ਵਿਸਰਾਮ ਲਾ ਕੇ ਸਹੀ ਅਰਥ ਬਣੇਗਾ ਬਈ ਸੰਤਾਂ ਦੇ ਅੰਦਰ ਦੂਸ਼ਣ ਆਰੋਪਣ ਦੇ ਨਾਲ, ਪਾਵਨਾ ਮਹਾਂਪੁਰਖਾਂ ਦੀ ਨਿੰਦਿਆ ਕਰਨ ਦੇ ਨਾਲ ਮੁਖ ਭਵੈ, ਜੀਵ ਦਾ ਮੂੰਹ ਹੀ ਪਾਉ ਜਾਂਦਾ, ਚਿਹਰਾ ਹੀ ਬਦਲ ਜਾਂਦਾ, ਚਿਹਰੇ ਦੀ ਨੁਹਾਰ ਹੀ ਹੋਰ ਦੀ ਹੋਰ ਬਣ ਜਾਂਦੀ ਹੈ। ਅਥਵਾ ਸੰਤ ਕੇ ਦੁਖਨ ਤੇ ਮੁਖ ਭਵੈ, ਬਈ ਸੰਤਾਂ ਦੀ ਦੁਖਨ ਦਾ ਅਰਥ ਹੈ ਨਿੰਦਿਆ ਚੁਗਲੀ ਕਰਨ ਦੇ ਨਾਲ ਮੁਖ ਭਵੈ, ਇਹ ਜਿਹੜਾ ਜੀਵ ਦਾ ਮੂੰਹ ਵਾਹਿਗੁਰੂ ਪਰਮੇਸ਼ਰ ਵੱਲੋਂ ਵੀ ਤੇ ਗੁਰੂ ਵੱਲੋਂ ਵੀ ਪਾਉ ਜਾਂਦਾ, ਭਾਵ ਉਹ ਗੁਰੂ ਤੋਂ ਵੀ ਤੇ ਪਰਮੇਸ਼ਰ ਤੋਂ ਵੀ ਬੇਮੁਖ ਹੋ ਜਾਂਦਾ ਤੇ ਉਹਨੂੰ ਗੁਰੂ ਪਰਮੇਸ਼ਰ ਵੀ ਮੂੰਹ ਨਹੀਂ ਲਾਉਂਦੇ।
ਸੰਤਨ ਕਹਿ ਦੁਖਨ ਕਾਗਜ਼ ਇਉਂ ਲਵੈ,
ਲੋ ਹਜ਼ੂਰ ਕਹਿੰਦੇ ਨੇ ਭਾਈ ਸੰਤਾਂ ਦੀ ਦੁਖਨ ਦਾ ਅਰਥ ਹੈ ਨਿੰਦਿਆ ਕਰਨ ਦੇ ਨਾਲ ਜਿਹੜਾ ਉਹਨਾਂ ਮਹਾਂਪੁਰਖਾਂ ਦਾ ਨਿੰਦਕ ਹੈ, ਕਾਗਜ਼ ਇਉਂ ਲਵੈ ਜਿਵੇਂ ਕਾਂ 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 ਕਰਦਾ ਹੈ ਨਾ, ਇਉਂ ਕਾਂ ਵਾਂਗੂ ਰੁੱਖੀ ਬੋਲੀ ਬੋਲਦਾ, ਭਾਵ ਉਹ ਕਾਂ ਵਾਂਗੂ ਬਕਵਾਦ ਕਰਦਾ ਹੈ, ਕਿਸੇ ਨੂੰ ਚੰਗਾ ਨਹੀਂ ਲੱਗਦਾ।
ਸੰਤਨ ਕਹਿ ਦੁਖਨ ਸਰਪ ਜੋਨ ਪਾਏ,
ਲੋ ਹਜ਼ੂਰ ਕਹਿੰਦੇ ਨੇ ਭਾਈ ਸੰਤਾਂ ਦੀ ਨਿੰਦਿਆ ਕਰਨ ਦੇ ਨਾਲ ਜਿਹੜਾ ਸੰਤਾਂ ਦਾ ਨਿੰਦਕ ਹੈ ਉਹਨੂੰ ਸੱਪ ਦੀ ਜੂਨ ਵਿੱਚ ਜਾ ਕੇ ਪੈਣਾ ਪੈਂਦਾ। ਜਿਹੜੇ ਸੰਤਾਂ ਦੇ ਦੁਖੀ ਨੇ ਨਾ, ਫਿਰ ਸੱਪ ਦੀ ਜੂਨ ਪੈਂਦੇ ਨੇ। ਇੱਕ ਪੌਰਾਣਿਕ ਸਾਖੀ ਆਉਂਦੀ ਹੈ, ਕਹਿੰਦੇ ਨੇ ਨੌਖ ਰਾਜਾ ਸੀ ਤੇ ਉਸਨੇ ਜਾਗ ਕੀਤੇ ਤੇ ਆਖਰ ਉਸਨੂੰ ਇੰਦਰ ਪਦਵੀ ਪ੍ਰਾਪਤ ਹੋਣ ਦਾ ਸਮਾਂ ਆਇਆ। ਜਿਹੜੀ ਇੰਦਰ ਰਾਜੇ ਦੀ ਪਟਰਾਣੀ ਸੀ ਉਹਦਾ ਨਾਮ ਸੱਚੀ ਲਿਖਿਆ ਹੋਇਆ ਤੇ ਜਦੋਂ ਉਸਨੂੰ ਪਤਾ ਲੱਗਿਆ ਵੀ ਇਹ ਜਿਹੜਾ ਨੌਖ ਰਾਜਾ ਹੈ ਬੜਾ ਹੰਕਾਰੀ ਰਾਜਾ ਹੈ, ਇਹ ਹੁਣ ਇੰਦਰ ਦੇ ਮਹਿਲਾਂ ਵਿੱਚ ਪ੍ਰਵੇਸ਼ ਕਰਨ ਵਾਲਾ ਹੈ, ਇਹ ਮੇਰੇ ਸੱਤ ਨੂੰ ਭੰਗ ਕਰੇਗਾ। ਉਹਨੇ ਜਾ ਕੇ ਬ੍ਰਹਸਪਤ ਕੋਲ ਫਰਿਆਦ ਕੀਤੀ। ਬ੍ਰਹਸਪਤ ਦੇਵਤਿਆਂ ਦਾ ਗੁਰੂ ਹੈ, ਉਹ ਕਹਿਣ ਲੱਗਾ ਅੱਛਾ ਉਹ ਬੜਾ ਹੰਕਾਰੀ ਹੈ ਤੇ ਇਸ ਲਈ ਉਹਨੂੰ ਤੂੰ ਇਹ ਗੱਲ ਕਹਿ, ਜੇ ਉਹਨੇ ਮੇਰੇ ਕੋਲ ਆਉਣਾ ਨਾ ਤੇ ਉਹ ਰਿਸ਼ੀ ਮੁਨੀ ਜਿਹੜੇ ਸਾਧੂ ਮਹਾਤਮਾ ਲੋਕ ਨੇ ਤੇ ਉਹਨਾਂ ਤੋਂ ਪਾਲਕੀ ਚੁਕਵਾ ਕੇ ਫਿਰ ਮੇਰੇ ਮਹਿਲਾਂ ਵਿੱਚ ਪ੍ਰਵੇਸ਼ ਕਰ ਸਕਦੇ। ਹੁਣ ਹੈ ਤੇ ਉਹਦੇ ਲਈ ਇਹ ਇੱਕ ਸਾਜਿਸ਼ ਤੇ ਪਲੈਨਿੰਗ ਬਣਾਈ ਗਈ ਸੀ, ਪਰ ਉਹ ਹੰਕਾਰੀ ਇਸ ਗੱਲ ਨੂੰ ਸਮਝ ਨਾ ਸਕਿਆ ਤੇ ਉਸਨੇ ਜਿਹੜੇ ਚੰਗੇ ਚੰਗੇ ਸਾਧੂ ਸਨ ਉਹ ਪਕੜ ਲਏ। ਉਹਨਾਂ ਨੂੰ ਕਹਿਣ ਲੱਗਾ ਮੇਰੀ ਪਾਲਕੀ ਚੱਕ ਕੇ ਇੰਦਰ ਦੇ ਮਹਿਲਾਂ ਵਿੱਚ ਲੈ ਕੇ ਜਾਓ। ਉਹਨਾਂ ਵਿੱਚੋਂ ਇੱਕ ਜੜ ਭਰਤ ਰਿਸ਼ੀ ਹੋਇਆ ਹੈ ਬੜੀ ਤਪੱਸਿਆ ਵਾਲਾ ਸੀ। ਉਹਦੀ ਇੱਕ ਲੱਤ ਲੰਗੜੀ ਸੀ। ਉਹਨੂੰ ਕਹਿੰਦਾ ਚੱਲ ਤੂੰ ਪਾਲਕੀ ਚੱਕ। ਇੱਕ ਤਾਂ ਮਸਾਂ ਵਿਚਾਰਾ ਤੁਰੇ ਅਤੇ ਉਹਨੂੰ ਪਾਲਕੀ ਚੁਕਾਈ ਵਿੱਚ ਆਪ ਬੈਠ ਗਿਆ ਅਤੇ ਉੱਤੇ ਬੈਠ ਕੇ ਅਤੇ ਉਹਨਾਂ ਨੂੰ ਕਹਿੰਦਾ ਸਰਪ ਸਰਪ, ਇਹ ਸੰਸਕ੍ਰਿਤ ਦਾ ਲਫ਼ਜ਼ ਜੀ ਸਰਪ ਸਰਪ, ਇਹਦਾ ਮਤਲਬ ਸੀ ਵੀ ਛੇਤੀ ਚੱਲੋ ਛੇਤੀ ਚੱਲੋ। ਪਰ ਉਹ ਜੜ ਪਰਤ ਇਸ ਗੱਲ ਨੂੰ ਸਮਝ ਨਾ ਸਕਿਆ। ਉਹਦੀ ਆਤਮਾ ਬੜੀ ਪਹਿਲਾਂ ਹੀ ਦੁਖੀ ਸੀ। ਉਹ ਅੱਗੋਂ ਕਹਿਣ ਲੱਗਾ, ਉਹ ਇਹ ਕਹਿੰਦਾ ਤੂੰ ਸਾਨੂੰ ਸਰਪ ਸਰਪ ਕਹਿੰਦਾ ਹੈ ਅਤੇ ਸੱਪ ਤਾਂ ਤੂੰ ਬਣੇ ਜਿਹੜਾ ਤੂੰ ਸਾਧੂ ਮਹਾਤਮਾ ਦਾ ਨਿਰਾਦਰ ਕਰ ਰਿਹਾ ਹੈ ਅਤੇ ਹੰਕਾਰੀ ਹੋ ਕੇ ਉਹਨਾਂ ਦੇ ਮੋਢਿਆਂ ਉੱਤੇ ਚੜਿਆ ਬੈਠਾ, ਸੱਪ ਦੀ ਜੂਨ ਤੂੰ ਪਵੇਂ। ਬਸ ਇਹ ਸਰਾਪ ਹੋਣ ਦੀ ਦੇਰ ਸੀ, ਫਿਰ ਇੰਦਰ ਦੇ ਮਹਿਲਾਂ ਵਿੱਚ ਨਹੀਂ ਜਾ ਸਕਿਆ, ਉੱਥੋਂ ਹੀ ਇਹਨੂੰ ਇੱਥੇ ਜ਼ਮੀਨ 'ਤੇ ਸੁੱਟਿਆ ਗਿਆ ਅਤੇ ਸੱਪ ਦੀ ਜੂਨ ਮਿਲੀ ਅਤੇ ਸੱਪ ਦੀ ਜੂਨ ਭੋਗਦਾ ਅਤੇ ਫਿਰ ਇਸ ਤਰ੍ਹਾਂ ਉਹ ਦੁੱਖ ਭੋਗਦਾ ਰਿਹਾ, ਦੁੱਖ ਪਾਉਂਦਾ ਰਿਹਾ। ਹਜ਼ੂਰ ਕਹਿੰਦੇ ਨੇ ਭਾਈ ਉਹ ਸੰਤਾਂ ਦੀ ਨਿੰਦਿਆ ਕਰਨ ਦੇ ਨਾਲ ਸਰਪ ਜੋਨ ਪਾਏ ਮਨੁੱਖ ਸੱਪ ਦੀ ਜੂਨੀ ਨੂੰ ਪ੍ਰਾਪਤ ਕਰਦਾ ਹੈ।
ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੰਤਾਂ ਦੀ ਨਿੰਦਿਆ ਕਰਨ ਦੇ ਨਾਲ, ਸੰਤਾਂ ਦਾ ਦਿਲ ਦਿਖਾਉਣ ਦੇ ਨਾਲ, ਉਹਨਾਂ ਸੰਤਾਂ 'ਤੇ ਝੂਠੇ ਦੋਸ਼ ਆਰੋਪਣ ਦੇ ਨਾਲ ਤ੍ਰਿਗਤ ਜੋਨ ਕਰਮਾਏ। ਆਹ ਜਿਹੜੇ ਛੋਟੇ ਛੋਟੇ ਕਿਰਮ ਨੇ, ਕੀੜੇ ਨੇ, ਹੋਰ ਤ੍ਰਿਗਤ ਜੂਨੀਆਂ ਨੇ, ਸੱਪ ਠੂਏ ਕੋੜ ਕਿਰਲੇ, ਇਹੋ ਜਿਹੀਆਂ ਜੂਨਾਂ ਦੇ ਵਿੱਚ ਉਸਨੂੰ ਪਾਇਆ ਜਾਂਦਾ ਹੈ।
ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ।
ਲੋ ਭਾਈ, ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਹੈ ਤੇ ਫਿਰ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ, ਉਹਦੇ ਮਨ ਨੂੰ ਕਦੇ ਵੀ ਸ਼ਾਂਤੀ ਕਦੇ ਵੀ ਤ੍ਰਿਪਤੀ ਨਹੀਂ ਮਿਲ ਸਕਦੀ।
ਸੰਤ ਕੈ ਦੁਖਨ ਸਭ ਕੋ ਛਲੈ।
ਲੋ ਹਜ਼ੂਰ ਕਹਿੰਦੇ ਨੇ ਭਾਈ ਸੰਤਾਂ ਦੀ ਨਿੰਦਿਆ ਕਰਕੇ ਤੇ ਫਿਰ ਉਹ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਜਿਹੜਾ ਸੰਤਾਂ ਦਾ ਨਿੰਦਕ ਹੋਵੇ ਸਭ ਕੋ ਛਲੈ, ਉਹ ਸਾਰਿਆਂ ਨੂੰ ਹੀ ਛੱਡਦਾ, ਸਾਰਿਆਂ ਨੂੰ ਧੋਖਾ ਦਿੰਦਾ, ਸਾਰਿਆਂ ਦੇ ਨਾਲ ਹੀ ਉਹ ਕਪਟ ਫਰੇਬ ਕਰਦਾ ਹੈ।
ਸੰਤ ਕੈ ਦੁਖਨ ਤੇਜ ਸਭ ਜਾਏ।
ਲੋ ਭਾਈ, ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ, ਸੰਤਾਂ ਦੀ ਅਣਹੋਈ ਨਿੰਦਿਆ ਕਰਦਾ ਹੈ, ਉਹਦਾ ਸਾਰਾ ਤੇਜ ਪ੍ਰਤਾਪ ਵੀ ਚਲਿਆ ਜਾਂਦਾ। ਜੋ ਕੋਈ ਰਾਜਾ ਹੋਵੇ, ਹੁਕਮਰਾਨ ਹੋਵੇ, ਚਾਹੇ ਕਿਸੇ ਸੰਸਥਾ ਦਾ ਪ੍ਰਧਾਨ ਹੋਵੇ, ਜੇ ਕੋਈ ਮਹਾਂਪੁਰਖਾਂ ਦੀ ਨਿੰਦਿਆ ਕਰੇ, ਉਹਦਾ ਸਾਰਾ ਤਪ ਤੇਜ ਵੀ ਚਲਿਆ ਜਾਂਦਾ ਹੈ।
ਸੰਤ ਕੈ ਦੁਖਨ ਨੀਚ ਨੀਚਾਏ।
ਲੋ ਭਾਈ, ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ ਉਹ ਤਾਂ ਫਿਰ ਨੀਚਾਂ ਦੇ ਨੀਚ ਹੁੰਦੇ ਨੇ, ਭਾਵ ਉਹਨਾਂ ਨੂੰ ਕੋਈ ਵੀ ਚੱਲਦਾ ਨਹੀਂ ਹੈ। ਸਭ ਤੋਂ ਨੀਵੇਂ ਉਹੀ ਨੇ, ਸਭ ਤੋਂ ਨਿਖਿਦ ਉਹੀ ਨੇ ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਹਨ। ਅਥਵਾ ਸੰਤ ਕੈ ਦੁਖਨ ਨੀਚ ਨੀਚਾਏ, ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਨੇ, ਮਹਾਂਪੁਰਖਾਂ ਦੇ ਨਾਲ ਅਣਹੋਈ ਈਰਖਾ ਕਰਦੇ ਨੇ, ਉਹਨਾਂ ਦੇ ਦਿਲ ਨੂੰ ਦਿਖਾਉਂਦੇ ਨੇ, ਨੀਚ ਨਚਾਇਓ ਭਾਈ, ਨੀਚਾਂ ਤੋਂ ਵੀ ਨੀਚ, ਭਾਵ ਜਿਹੜੇ ਹੋਰ ਚੂੜੇ ਚੰਡਾਲ ਨੇ, ਉਹਨਾਂ ਦੇ ਨਾਲੋਂ ਵੀ ਅਤੀ ਨਖਿੱਧ ਹਨ।
ਸੰਤ ਦੁਖੀ ਕਾ ਥਾਉ ਕੋ ਨਾਹੇ।
ਲੋ ਭਾਈ, ਜਿਹੜਾ ਸੰਤਾਂ ਦਾ ਦੁਖੀ ਹੈ, ਸੰਤਾਂ ਦਾ ਨਿੰਦਕ ਹੈ, ਉਹਦੇ ਲਈ ਕੋਈ ਵੀ ਥਾਂ ਨਹੀਂ ਰਹਿੰਦਾ, ਭਾਵ ਉਹਨੂੰ ਕੋਈ ਵੀ ਚੱਲਦਾ ਨਹੀਂ ਹੈ।
ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੀ ਉਹਨਾਂ ਮਹਾਂਪੁਰਖਾਂ ਨੂੰ ਪਾ ਜਾਵੇ ਤਾਂ ਉਹ ਭਾਈ ਸੰਤਾਂ ਦਾ ਨਿੰਦਕ ਵੀ, ਗਤ ਦਾ ਅਰਥ ਹੈ ਸਦਗਤੀ ਨੂੰ ਪ੍ਰਾਪਤ ਕਰ ਸਕਦਾ ਹੈ, ਅਥਵਾ ਕਲਿਆਣ ਮੁਕਤੀ ਨੂੰ ਵੀ ਪ੍ਰਾਪਤ ਕਰ ਸਕਦਾ ਹੈ।
ਸੰਤ ਕਾ ਨਿੰਦਕ ਮਹਾ ਅਤ ਤਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਹੈ ਨਾ, ਉਹ ਤੇ ਮਹਾ ਅਤ ਤਾਈ, ਉਹ ਤੇ ਮਹਾ ਅਤ ਤਾਈ ਹੁੰਦੇ। ਜਿਹੜਾ ਅਤ ਤਾਈ, ਜਿਵੇਂ ਆਪਾਂ ਕਹਿੰਦੇ ਜਿਹੜਾ ਬਹੁਤ ਹੀ ਅਤ ਕਰਨ ਵਾਲਾ, ਬਹੁਤਾ ਜ਼ੁਲਮ ਕਰਨ ਵਾਲਾ, ਜਿਵੇਂ ਆਮ ਤੌਰ ਤੇ ਆਪਾਂ ਕਹਿੰਦੇ ਫਲਾਨਾ ਤੇ ਬਹੁਤਾ ਉਗਰਵਾਦੀ ਹੈ, ਫਲਾਨਾ ਤੇ ਅਤਵਾਦੀ ਹੈ, ਇਹ ਅਤਤਾਈ ਸ਼ਬਦ ਤੋਂ ਹੀ ਅਤਵਾਦੀ ਬਣੇ। ਹਜ਼ੂਰ ਕਹਿੰਦੇ ਜਿਹੜਾ ਬਹੁਤਾ ਅਤ ਕਰਨ ਵਾਲਾ ਹੈ, ਬਹੁਤਾ ਜ਼ੁਲਮ ਕਰਨ ਵਾਲਾ, ਉਹਨੂੰ ਅਤਤਾਈ ਕਹਿੰਦੇ ਨੇ। ਜਿਹੜਾ ਸੰਤਾਂ ਦਾ ਨਿੰਦਕ ਹੈ ਉਹ ਮਹਾ ਅਤਤਾਈ, ਉਹ ਮਹਾ ਅਤਵਾਦੀ ਤੇ ਮਹਾ ਉਗਰਵਾਦੀ ਬਣ ਜਾਂਦਾ ਹੈ, ਭਾਵ ਉਹਦਾ ਦਿਲ ਪੱਥਰ ਵਰਗਾ ਹੋ ਜਾਂਦਾ ਤੇ ਜ਼ੁਲਮ ਕਰਦਾ ਹੈ। ਇਹਦੇ ਬਾਰੇ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ ਵੀ ਜਿਹੜਾ ਅਤਤਾਈ ਪੁਰਖ ਹੁੰਦਾ ਹੈ ਨਾ, ਉਹਦੇ ਵਿੱਚ ਇਹ ਔਗਣ ਹੁੰਦੇ ਨੇ, ਆਗ ਲਗਾਏ ਬਿਖ ਦੇਵ ਹੀ ਸ਼ਸਤਰਹੀਨ ਕੋ ਮਾਰ। ਇੱਕ ਤਾਂ ਉਹ ਕਿਸੇ ਦੇ ਪਿੰਡ ਨੂੰ ਅੱਗ ਲਾ ਦੇਣੀ, ਕਿਸੇ ਦੇ ਘਰ ਨੂੰ ਅੱਗ ਲਾ ਦੇਣੀ, ਉਹਦੇ ਵਾਸਤੇ ਮਾਮੂਲੀ ਗੱਲ ਹੁੰਦੀ ਹੈ, ਪਰ ਇਹ ਬਹੁਤ ਵੱਡਾ ਪਾਪ ਗਿਣਿਆ ਜਾਂਦਾ ਹੈ। ਸਮਾਜ ਦੇ ਅੰਦਰ ਹੁਣ ਕੋਈ ਬੱਚੇ ਹੁੰਦੇ ਨੇ ਘਰਾਂ ਦੇ ਵਿੱਚ, ਉਹਨਾਂ ਨੂੰ ਅੱਗ ਲਾ ਦਿਓ, ਇਹ ਕੋਈ ਬਹਾਦਰੀ ਵਾਲੀ ਗੱਲ ਤਾਂ ਨਹੀਂ ਨਾ ਹੋ ਸਕਦੀ। ਇਸ ਲਈ ਅੱਗ ਲਾ ਦੇਣੀ ਇਹ ਅਤਤਾਈ ਦਾ ਕੰਮ ਹੁੰਦਾ, ਉਗਰਵਾਦੀ ਦਾ ਕੰਮ ਹੁੰਦਾ ਹੈ, ਅਤੇ ਬਿਖ ਦੇ ਵੀ ਕਿਸੇ ਨੂੰ ਜ਼ਹਿਰ ਦੇ ਦੇਣੀ ਇਹ ਵੀ ਬਹੁਤ ਵੱਡਾ ਪਾਪ ਹੈ, ਅਤੇ ਸ਼ਸਤਰਹੀਣ ਨੂੰ ਮਾਰਨਾ, ਅਤੇ ਇਸ ਤਰ੍ਹਾਂ ਦੇ ਜਿਹੜੇ ਛੇ ਦੋਸ਼ਾਂ ਵਾਲਾ ਮਨੁੱਖ ਹੁੰਦਾ ਹੈ ਉਹਨੂੰ ਅਤਤਾਈ ਕਹਿੰਦੇ ਨੇ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਸੰਤਾਂ ਦਾ ਨਿੰਦਕ ਹੈ ਮਹਾਂ ਉਗਰਵਾਦੀ ਮਹਾਂ ਅਤਵਾਦੀ ਹੁੰਦਾ ਹੈ।
ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੰਤਾਂ ਦਾ ਨਿੰਦਕ ਇੱਕ ਖਿਨ ਮਾਤਰ ਵੀ ਕਦੇ ਟਿਕਣਾ ਨਹੀਂ ਪਾਉਂਦਾ, ਭਾਵ ਉਹਦੇ ਮਨ ਨੂੰ ਇੱਕ ਅੱਧਾ ਸੈਕਿੰਡ ਵੀ ਕਦੇ ਚੈਨ ਤੇ ਸ਼ਾਂਤੀ ਨਹੀਂ ਮਿਲਦੀ।
ਸੰਤ ਕਾ ਨਿੰਦਕ ਮਹਾ ਹਥਿਆਰਾ।
ਲੋ ਭਾਈ ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਹੈ ਉਹ ਤੇ ਮਹਾ ਹਥਿਆਰਾ, ਬਹੁਤ ਵੱਡਾ ਕਸਾਈ ਹੁੰਦਾ, ਬੁੱਚੜ ਹੁੰਦਾ ਹੈ।
ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
ਲੋ ਭਾਈ ਜਿਹੜਾ ਸੰਤਾਂ ਦਾ ਨਿੰਦਕ ਹੋਵੇ ਉਹਨੂੰ ਤਾਂ ਪਰਮੇਸ਼ਰ ਨੇ ਹੀ ਮਾਰਿਆ ਹੁੰਦਾ,